ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਦਾ ਕੰਮ ਰੁਕਿਆ। ਫੈਡਰਲ ਸਰਕਾਰ ਨੇ ਇਸ ਰੇਲ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜਿਆ। ਅਮਰੀਕਾ ਦੇ ਵੀਜ਼ਾ ਲਈ ਕੈਨੇਡੀਅਨ ਰੈਜ਼ੀਡੈਂਟਸ ਦਾ ਉਡੀਕ ਸਮਾਂ ਦੁਨੀਆ ਵਿੱਚ ਸਭ ਤੋਂ ਵੱਧ ਅਤੇ ਕੈਨੇਡਾ ਦੇ ਕਈ ਯਹੂਦੀ ਅਦਾਰਿਆਂ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ। ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਦੇਸ਼ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਦਾ ਕੰਮ ਕਾਜ ਠੱਪ ਹੋ ਗਿਆ ਹੋਵੇ ਤੇ ਇਸ ਰੇਲ ਵਿਘਨ ਕਰਕੇ ਮੁਲਕ ਵਿੱਚ ਮਾਲ ਦੀ ਆਵਾਜਾਈ ਵਿੱਚ ਰੁਕਾਵਟ ਦਾ ਖਤਰਾ ਪੈਦਾ ਹੋ ਗਿਆ। ਕਈ ਦਿਨਾਂ ਤੋਂ ਇਹ ਲੇਬਰ ਵਿਵਾਦ ਚੱਲ ਰਿਹਾ ਸੀਗਾ। ਗੱਲਬਾਤ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀਗੀਆਂ ਪਰ ਗੱਲਬਾਤ ਯੂਨੀਅਨ ਅਤੇ ਰੇਲ ਕੰਪਨੀਆਂ ਦਰਮਿਆਨ ਅਸਫਲ ਰਹੀ। ਜਿਹੜੀਆਂ ਦੋ ਮੇਨ ਕੰਪਨੀਆਂ ਨੇ ਕੈਨੇਡਾ ਦੀਆਂ, ਇੱਕ ਤਾਂ ਹੈ ਕੈਨੇਡੀਅਨ ਨੈਸ਼ਨਲ ਰੇਲਵੇਜ਼ CN ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਯਾਨੀ CPKC। 93 ਕੁੱਲ ਇਹਨਾਂ ਦੇ ਇੰਜੀਨੀਅਰਸ ਨੇ, ਕੰਡਕਟਰਸ ਨੇ ਅਤੇ ਯਾਰਡ ਵਰਕਰਸ ਨੇ, ਜਿਨ੍ਹਾਂ ਲਈ ਇਹਨਾਂ ਦੋਵਾਂ ਕੰਪਨੀਆਂ ਨੇ ਲੌਕਆਊਟ ਕਰ ਦਿੱਤਾ ਯਾਨੀ ਤਾਲਾਬੰਦੀ ਕਰ ਦਿੱਤੀ ਹੈ ਕਿ ਵੀ ਵਰਕਰ ਜਿਹੜੇ ਨੇ, ਇਹ ਯੂਨੀਅਨ ਮੈਂਬਰ ਨੇ, ਇਹ ਹੁਣ ਆਪਣੇ ਕੰਮਾਂ ਕਾਰਾਂ ਦੇ ਜਿਹੜੇ ਵਰਕ ਪਲੇਸ ਹੈ ਉੱਥੇ ਨਹੀਂ ਜਾ ਸਕਦੇ। ਹੁਣ ਇਹ ਜਿਹੜਾ ਸਾਰਾ ਰੇਲ ਦੀ ਸਟੋਪੇਜ ਸੀਗੀ, ਇਹਨੂੰ ਟਾਲਣ ਵਾਸਤੇ, ਕਿਉਂਕਿ ਇਕਨੋਮੀ ਦੇ ਉੱਤੇ ਦਾ ਬੜਾ ਵੱਡਾ ਅਸਰ ਪੈਣਾ ਸੀਗਾ। ਕਈ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਸਮਾਨ ਹੈ ਉਹਦੀ ਢੋਆ ਢੁਆਈ ਹੁੰਦੀ ਹੈ। ਸੋ ਅੰਕੜੇ ਅਨੁਸਾਰ ਕਰੀਬ 340 million ਐਵਰੀ ਡੇ ਦਾ ਜਿਹੜਾ ਕੈਨੇਡੀਅਨ ਇਕਨੋਮੀ ਨੂੰ ਇਸ ਰੇਲ ਸਟੋਪੇਜ ਦਾ ਲੋਸ ਹੈ। ਸੋ ਇਸ ਦੇ ਮੱਦੇਨਜ਼ਰ ਕੈਨੇਡਾ ਦੇ ਜਿਹੜੇ ਲੇਬਰ ਮੰਤਰੀ ਨੇ ਸਟੀਵ ਮੈਕਿਨਨ, ਉਹਨਾਂ ਨੇ ਵੀਰਵਾਰ ਨੂੰ ਇੱਕ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਇਸ ਵਿਵਾਦ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਵੀ ਮੁਲਕ ਦੀ ਜਿਹੜੀ ਮਾਲ ਗੱਡੀ ਸੇਵਾ ਹੈ ਇਹ ਵਿਦ ਇਨ ਡੇਜ਼ ਬਹਾਲ ਹੋ ਜਾਵੇਗੀ। ਤਾਲਾਬੰਦੀ ਸ਼ੁਰੂ ਹੋਣ ਤੋਂ 17 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਹੀ ਮੈਕਿਨਨ ਨੇ ਐਲਾਨ ਕੀਤਾ ਸੀ ਕਿ ਉਹ ਇਹ ਕਦਮ ਚੁੱਕਣ ਲਈ ਯਾਨੀ ਬਾਈਂਡਿੰਗ ਆਰਬਿਟ੍ਰੇਸ਼ਨ ਕੋਲੇ ਇਸ ਮੁੱਦੇ ਨੂੰ ਭੇਜਣ ਲਈ ਲੇਬਰ ਮਿਨਿਸਟਰ ਵਜੋਂ ਆਪਣੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ। ਜਿਹੜਾ ਕੈਨੇਡਾ ਦਾ ਲੇਬਰ ਕੋਡ ਹੈ ਉਹਦਾ ਸੈਕਸ਼ਨ 107, ਉਹ ਸਰਕਾਰ ਨੂੰ ਕਿਸੇ ਵੀ ਲੇਬਰ ਡਿਸਪਿਊਟ ਦਾ ਹੱਲ ਲੱਭਣ ਲਈ ਕੈਨੇਡਾ ਇੰਡਸਟਰੀ ਰਿਲੇਸ਼ਨਸ ਬੋਰਡ ਕੋਲ ਭੇਜਣ ਦੀ ਇਜਾਜ਼ਤ ਦਿੰਦਾ। ਯਾਨੀ ਬਾਈਂਡਿੰਗ ਆਰਬਿਟ੍ਰੇਸ਼ਨ ਕੀ ਹੁੰਦਾ ਕਿ ਵੀ ਦੋ ਧਿਰਾਂ ਨੇ, ਉਹਨਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਹੋ ਪਾ ਰਿਹਾ ਤਾਂ ਇੱਕ ਤੀਜੀ ਧਿਰ, ਇੱਕ ਵਿਚੋਲਾ ਜਿਹੜਾ ਹੁੰਦਾ ਉਹਨੂੰ ਇਹ ਮਸਲਾ ਭੇਜ ਦਿੱਤਾ ਜਾਂਦਾ ਤੇ ਉਹ ਦੋਵੇਂ ਪਾਸਿਆਂ ਦੀ ਗੱਲ ਸੁਣ ਕੇ ਤੇ ਇੱਕ ਕਲੈਕਟਿਵ ਅਗਰੀਮੈਂਟ ਜਿਹੜਾ ਹੈ ਪੇਸ਼ ਕਰਦਾ ਤੇ ਉਹ ਫਾਈਨਲ ਫੈਸਲਾ ਹੁੰਦਾ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਕੈਨੇਡੀਅਨ ਇੰਡਸਟਰੀ ਰਿਲੇਸ਼ਨਸ ਬੋਰਡ ਹੈ ਉਹ ਵਿਚੋਲਾ ਹੈ ਜਿਹਦੇ ਕੋਲੇ ਇਹ ਲੇਬਰ ਵਿਵਾਦ ਪਹੁੰਚਿਆ ਹੈ ਤੇ ਹਜੇ ਉਹਦਾ ਜਿਹੜਾ ਡਿਸੀਜਨ ਹੈ ਉਹ ਪੈਂਡਿੰਗ ਹੈ। ਮੈਕਿਨਨ ਨੇ ਕਿਹਾ ਕਿ ਉਹ ਬਹੁਤ ਜਲਦੀ ਇੱਕ ਅਗਰੀਮੈਂਟ ਦੀ ਉਮੀਦ ਕਰ ਰਹੇ ਨੇ, ਪਰ ਉਹਨਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਜਿਹੜੀ ਬਾਈਂਡਿੰਗ ਆਰਬਿਟ੍ਰੇਸ਼ਨ ਦੀ ਜਿਹੜੀ ਪ੍ਰੋਸੈਸ ਹੈ, ਜੋ ਬੋਰਡ ਦਾ ਜਿਹੜਾ ਡਿਸੀਜਨ ਹੋਊਗਾ ਉਹ ਇੱਕ ਇੰਡੀਪੈਂਡੈਂਟ ਪ੍ਰੋਸੈਸ ਹੈ। ਵਾਰ ਵਾਰ ਪੁੱਛੇ ਜਾਣ ਤੇ ਕਿ ਵੀ ਰੇਲਾਂ ਚੱਲਣਗੀਆਂ ਕਦੋਂ ਦੁਬਾਰਾ ਸ਼ੁਰੂ ਹੋਣਗੀਆਂ ਤਾਂ ਮਿਨਿਸਟਰ ਦਾ ਜਵਾਬ ਸੀ ਵਿਦ ਇਨ ਡੇਜ਼। ਵੈਸੇ ਕਾਰੋਬਾਰੀ ਸਮੂਹ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਗਾ ਕੇ ਇਹ ਹੜਤਾਲਾਂ ਅਤੇ ਲੌਕਆਊਟਸ ਦੇ ਸਿਲਸਿਲੇ ਨੂੰ ਰੋਕਣ ਦੀ ਮੰਗ ਕਰ ਰਹੇ ਸੀਗੇ। ਉਹਨਾਂ ਦਾ ਕਹਿਣਾ ਸੀਗਾ ਕਿ ਵੀ ਇਹ ਰੇਲਵੇ ਸ਼ਟਡਾਊਨ ਆਰਥਿਕਤਾ ਤੇ ਬੇਹੱਦ ਮਾੜਾ ਪ੍ਰਭਾਵ ਪਾਉਂਦਾ ਹੈ। ਕੰਪਨੀਜ਼ ਅਤੇ ਯੂਨੀਅਨ ਗੱਲਬਾਤ ਵਿੱਚ, ਨੈਗੋਸੀਏਸ਼ਨ ਵਿੱਚ ਇੱਕ ਦੂਜੇ ਤੇ ਮਾੜੀ ਨੀਅਤ ਦੇ ਦੋਸ਼ ਲਗਾਉਂਦੇ ਨੇ। ਟੀਮਸਟਰਸ ਯੂਨੀਅਨ ਦਾ ਕਹਿਣਾ ਹੈ ਕਿ CN ਰੇਲ ਅਤੇ CPKC ਅਜਿਹੀਆਂ ਰਿਆਇਤਾਂ ਦੀ ਮੰਗ ਕਰ ਰਹੇ ਨੇ ਜੋ ਕਾਮਿਆਂ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਸਕਦੀਆਂ ਨੇ, ਹਾਲਾਂਕਿ ਦੋਹਾਂ ਰੇਲ ਕੰਪਨੀਆਂ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ CPKC ਸੁਰੱਖਿਆ ਲਈ ਜ਼ਰੂਰੀ ਜਿਹੜੇ ਫਟੀਗ ਨਾਲ ਰਿਲੇਟਡ ਸਾਰੇ ਪ੍ਰਬੰਧਾਂ ਦੇ ਸਮੂਹਿਕ ਸਮਝੌਤੇ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿ ਮਤਲਬ ਕਿ ਜਿਹੜਾ ਚਾਲਕ ਦਲ ਹੈ ਉਹ ਦੁਰਘਟਨਾਵਾਂ ਦੇ ਵਧੇ ਜੋਖਮਾਂ ਸਣੇ ਲੰਬੇ ਸਮੇਂ ਤੱਕ ਜਾਗਦੇ ਰਹਿਣ ਲਈ ਮਜਬੂਰ ਹੋਇਆ ਕਰਨਗੇ। CPKC ਦਾ ਕਹਿਣਾ ਹੈ ਕਿ ਜਿਹੜਾ ਇਸਦੇ ਆਫਰ ਨੇ ਉਹ ਸਾਰੇ ਕੰਮ ਦੇ ਨਿਯਮਾਂ ਨੂੰ ਬਰਕਰਾਰ ਰੱਖਦੇ ਨੇ ਅਤੇ ਆਰਾਮ ਲਈ ਨਵੀਆਂ ਰੈਗੂਲੇਟਰੀ ਜਿਹੜੀਆਂ ਲੋੜਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ ਕੰਪਨੀ ਅਤੇ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ। ਟੀਮਸਟਰ ਦਾ ਕਹਿਣਾ ਕਿ ਜਿਹੜੀ CN ਹੈ ਉਹ ਇੱਕ ਰੀਲੋਕੇਸ਼ਨ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਹੈ ਜਿਹਦੇ ਨਾਲ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਮਹੀਨਿਆਂ ਲਈ ਵੀ ਕਿਸੇ ਵਰਕਰ ਨੂੰ ਕੈਨੇਡਾ ਵਿੱਚ ਕਿਸੇ ਹੋਰ ਹਿੱਸੇ ਵਿੱਚ ਜਾ ਕੇ ਕੰਮ ਕਰਨ ਦਾ ਆਰਡਰ ਦਿੱਤਾ ਜਾ ਸਕਦਾ। CN ਦਾ ਕਹਿਣਾ ਕਿ ਉਸਨੇ ਡਿਊਟੀ ਅਤੇ ਰੈਸਟ ਦੀ ਜਿਹੜੀ ਮਿਆਦ ਹੈ ਉਹਨੂੰ ਮੋਨੀਟਰ ਕਰਨ ਵਾਲੇ ਸਰਕਾਰ ਦੇ ਜਿਹੜੇ ਵੀ ਨਿਰਧਾਰਿਤ ਨਿਯਮ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਸੋ ਇਸ ਤਰ੍ਹਾਂ ਦੇ ਕਈ ਨੁਕਤੇ ਨੇ ਜਿਹੜੇ ਯੂਨੀਅਨ ਅਤੇ ਰੇਲਵੇ ਕੰਪਨੀਆਂ ਦਰਮਿਆਨ ਖਿੱਚੋਤਾਣ ਦਾ ਕਾਰਨ ਨੇ। ਸਰਕਾਰ ਵੱਲੋਂ ਇਸ ਮਾਮਲੇ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਤੋਂ ਕੁਝ ਘੰਟਿਆਂ ਬਾਅਦ ਟੀਮਸਟਰਸ ਯੂਨੀਅਨ ਨੇ CN ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਵੀ ਦੇ ਦਿੱਤਾ। ਟੀਮਸਟਰਸ ਕੈਨੇਡਾ ਰੇਲ ਕਾਨਫਰੰਸ ਵੱਲੋਂ CN ਨੂੰ ਦਿੱਤੇ ਨੋਟਿਸ 'ਚ ਕਿਹਾ ਗਿਆ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਹਨਾਂ ਦੇ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਯੋਗ ਨਹੀਂ ਹੈਗੇ ਅਤੇ ਯੂਨੀਅਨ ਇਸ ਜਿਹੜਾ ਇਹ ਰੇਲ ਸਟੋਪੇਜ ਹੈ ਇਹਨੂੰ ਖਤਮ ਕਰਨ ਲਈ ਗੱਲਬਾਤ ਲਈ ਖੁੱਲ੍ਹੀ ਹੈ। ਸੀਪੀਕੇਸੀ ਦਾ ਜਿਹੜਾ ਕੰਮ ਹੈ ਉਹ ਰੁਕਿਆ ਹੋਇਆ ਹੈ। ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਦਾ ਆਰਡਰ ਉਡੀਕਿਆ ਜਾ ਰਿਹਾ ਹੈ। ਯੂਨੀਅਨ ਅਤੇ ਸੀਪੀਕੇਸੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਕੀਤੀ ਸੀ ਅਤੇ ਅੱਜ ਵੀ ਉਹ ਦੁਬਾਰਾ ਮੁਲਾਕਾਤ ਹੋਣੀ ਹੈ। ਸੀਪੀਕੇਸੀ ਨੇ ਕਿਹਾ ਕਿ ਉਹ ਬੋਰਡ ਨਾਲ ਮੀਟਿੰਗ ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਸਨ, ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਤੇ ਯੂਨੀਅਨ ਜਿਹੜੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਕਿਨਨ, ਉਹਨਾਂ ਦੇ ਨਿਰਦੇਸ਼ਾਂ ਦੀ ਉਹਨਾਂ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਦਾ ਆਰਡਰ ਦਿੱਤਾ ਹੈ। ਉਹਦੀ ਸੰਵਿਧਾਨਿਕਤਾ, ਉਸਦੀ ਕਨਸਟੀਟਿਊਸ਼ਨੈਲਿਟੀ ਨੂੰ ਚੁਣੌਤੀ ਦੇਣ ਲਈ ਬੇਨਤੀ ਵੀ ਦਾਇਰ ਕਰਨਾ ਚਾਹੁੰਦੀ ਹੈ। ਸੋ ਹੁਣ ਦੇਖਦੇ ਹਾਂ ਕਿ ਇੰਡਸਟਰੀਅਲ ਬੋਰਡ ਦਾ ਕੀ ਫੈਸਲਾ ਆਉਂਦਾ ਹੈ ਅਤੇ ਇਹ ਵਿਵਾਦ ਕਿਸ ਤਰ੍ਹਾਂ ਅਤੇ ਕਦੋਂ ਨਿਬੜਦਾ ਹੈ। ਕੈਨੇਡਾ ਵਿੱਚ ਰਹਿੰਦੇ ਜਿਹੜੇ ਲੋਕਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ, ਉਹਨਾਂ ਲਈ ਵੀਜ਼ਾ ਪ੍ਰਾਪਤ ਕਰਨ ਦਾ ਵੇਟ ਟਾਈਮ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਜ਼ਿਆਦਾ ਦਰਜ ਕੀਤਾ ਗਿਆ। US ਟੂਰਿਸਟ ਵੀਜ਼ਾ ਪ੍ਰਾਪਤ ਕਰਨ ਲਈ ਜਿਹੜੀ ਅਪਾਇੰਟਮੈਂਟ ਦਾ ਵੇਟ ਟਾਈਮ ਹੈ ਉਹ ਨਵੰਬਰ 2022 ਤੋਂ ਬਾਅਦ ਇੰਡੀਆ ਤੇ ਮੈਕਸੀਕੋ ਵਰਗੇ ਦੇਸ਼ਾਂ 'ਚ ਤਾਂ ਬੈਟਰ ਹੋਇਆ, ਪਰ ਕੈਨੇਡਾ ਲਈ ਇਹ ਹੋਰ ਵਰਸ ਹੋ ਗਿਆ। ਵੀਜ਼ਾ ਅਪਾਇੰਟਮੈਂਟ ਵਾਸਤੇ ਦੁਨੀਆ ਭਰ ਦੇ 10 ਸਭ ਤੋਂ ਲੰਬੇ ਉਡੀਕ ਸਮੇਂ ਵਿੱਚੋਂ 6 ਕੈਨੇਡਾ ਵਿੱਚ ਜਿਹੜੀ US ਐਮਬੈਸੀ ਅਤੇ ਕੌਂਸੂਲੇਟ ਦਫ਼ਤਰਾਂ 'ਚ ਦਰਜ ਕੀਤੇ ਗਏ ਨੇ। ਪ੍ਰੈਜੈਂਟਲੀ ਜੇ ਕੋਈ ਓਟਵਾ ਅਤੇ ਕਿਊਬੈਕ ਸਿਟੀ ਵਿੱਚ US ਦਾ ਟੂਰਿਸਟ ਵੀਜ਼ੇ ਲਈ ਅਪਾਇੰਟਮੈਂਟ ਲਈ ਅਪਲਾਈ ਕਰਦਾ ਤਾਂ ਇਸਦਾ ਉਡੀਕ ਸਮਾਂ ਦੁਨੀਆ ਵਿੱਚ ਸਭ ਤੋਂ ਵੱਧ ਹੈ, 850 ਦਿਨ। ਹੈਲੀਫੈਕਸ ਵੀ ਪਿੱਛੇ ਨਹੀਂ ਹੈਗਾ, ਉੱਥੇ ਉਡੀਕ ਸਮਾਂ 840 ਦਿਨ ਹੈ। ਕੈਲਗਰੀ 'ਚ 839 ਦਿਨ ਹੈ। ਟੋਰੋਂਟੋ 'ਚ ਵੀਜ਼ਾ ਅਪਾਇੰਟਮੈਂਟ 753 ਦਿਨਾਂ 'ਚ ਮਿਲਦੀ ਹੈ ਅਤੇ ਵੈਨਕੂਵਰ ਵਿੱਚ 731 ਦਿਨਾਂ ਵਿੱਚ। ਉਡੀਕ ਸਮਾਂ ਵੈਸੇ ਡੇ ਟੂ ਡੇ ਬੇਸਿਸ 'ਚ ਬਦਲ ਸਕਦਾ ਹੈ। ਵੈਸੇ ਇਸ ਮਹੀਨੇ ਦੇ ਸ਼ੁਰੂ 'ਚ ਟੋਰੋਂਟੋ ਦਾ ਜਿਹੜਾ ਉਡੀਕ ਸਮਾਂ ਸੀਗਾ ਉਹ ਸਭ ਤੋਂ ਵੱਧ ਸੀਗਾ, 900 ਦਿਨ ਦਰਜ ਕੀਤਾ ਗਿਆ ਸੀ। ਨਵੰਬਰ 2022 ਵਿੱਚ 464 ਦਿਨਾਂ ਦੀ ਐਵਰੇਜ ਵੇਟ ਟਾਈਮ ਦੇ ਨਾਲ ਟੋਰੋਂਟੋ ਦੁਨੀਆ 'ਚ 23ਵੇਂ ਨੰਬਰ 'ਤੇ ਸੀਗਾ ਅਤੇ ਕੈਲਗਰੀ 371 ਦਿਨਾਂ ਦੇ ਵੇਟ ਟਾਈਮ ਨਾਲ 30ਵੇਂ ਨੰਬਰ 'ਤੇ ਸੀ। ਅੱਜ US ਵਿਜ਼ਿਟਰ ਵੀਜ਼ਾ ਦੀ ਅਪਾਇੰਟਮੈਂਟ ਲਈ ਜਿਹੜਾ ਔਸਤ ਗਲੋਬਲ ਵੇਟ ਟਾਈਮ ਹੈ ਉਹ 151 ਦਿਨ ਦਾ ਹੈ, ਪਰ ਕੈਨੇਡੀਅਨ ਨਿਵਾਸੀਆਂ ਲਈ ਔਸਤ ਉਡੀਕ ਸਮਾਂ 810 ਦਿਨ ਦਾ ਹੈ। ਉਡੀਕ ਸਮਾਂ ਹੁਣ ਇੰਨਾ ਲੰਬਾ ਹੋ ਗਿਆ ਹੈ ਕਿ ਵੀ ਅਮੈਰੀਕਨ ਆਫੀਸ਼ੀਅਲ ਜਿਹੜੇ ਨੇ ਉਹ ਪੈਸੇ ਦੇ ਲੈਣ ਦੇਣ ਦੇ ਨਾਲ ਅਪਾਇੰਟਮੈਂਟਸ ਦਾ ਵਾਅਦਾ ਕਰਕੇ ਕੈਨੇਡੀਅਨ ਰੈਜ਼ੀਡੈਂਟਸ ਨੂੰ ਟਾਰਗੇਟ ਕਰਨ ਵਾਲੇ ਘੁਟਾਲੇਬਾਜ਼ਾਂ ਬਾਰੇ ਵੀ ਹੁਣ ਚੇਤਾਵਨੀ ਦੇ ਰਹੇ ਨੇ, ਆਗਾਹ ਕਰ ਰਹੇ ਨੇ। ਅਮੈਰੀਕਨ ਐਮਬੈਸੀ ਦੇ ਅਧਿਕਾਰੀਆਂ ਨੇ ਇੰਟਰਵਿਊ ਲਈ ਜਿਹੜੀ CBC ਦੀ ਬੇਨਤੀ ਸੀ ਉਹਨੂੰ ਤਾਂ ਠੁਕਰਾ ਦਿੱਤਾ, ਪਰ ਵਧੇਰੇ ਵੀਜ਼ਾ ਅਰਜ਼ੀਆਂ ਨੂੰ ਇਸ ਲੰਬੇ ਉਡੀਕ ਸਮੇਂ ਲਈ ਜ਼ਿੰਮੇਵਾਰ ਠਹਿਰਾਇਆ। ਇੱਕ ਮੀਡੀਆ ਬਿਆਨ 'ਚ ਅਮੈਰੀਕਨ ਦੂਤਾਵਾਸ ਨੇ ਕਿਹਾ ਕਿ ਵੀ ਪੂਰੇ ਕੈਨੇਡਾ ਵਿੱਚ ਜਿਹੜੀ US ਦਾ ਐਮਬੈਸੀ ਹੈ ਅਤੇ ਕੌਂਸੂਲੇਟ ਟੀਮਸ ਨੇ ਉਹ ਰਿਕਾਰਡ ਗਿਣਤੀ ਦੇ ਵਿੱਚ ਵੀਜ਼ੇ ਪ੍ਰੋਸੈਸ ਕਰ ਰਹੀਆਂ ਨੇ। ਉਹਨਾਂ ਦੇ ਅਨੁਸਾਰ 2023 ਵਿੱਚ ਕੈਨੇਡਾ 'ਚ ਅਮੈਰੀਕਨ ਐਮਬੈਸੀ ਅਤੇ ਕੌਂਸੂਲੇਟਸ ਨੇ 230,000 ਤੋਂ ਵੱਧ ਨੌਨ ਇਮੀਗ੍ਰੈਂਟ ਵੀਜ਼ੇ ਜਾਰੀ ਕੀਤੇ ਨੇ, ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਹਾਲਾਂਕਿ ਐਮਬੈਸੀ ਨੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡੀਅਨ ਰੈਜ਼ੀਡੈਂਟਸ ਤੋਂ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵੀ ਦੱਸਣ ਤੋਂ ਇਨਕਾਰ ਕੀਤਾ ਕਿ ਵੀ ਕੀ ਸੁਰੱਖਿਆ ਜਾਂਚਾਂ ਉਡੀਕ ਸਮੇਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਜਾਂ ਨਹੀਂ। ਭਾਵੇਂ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ, ਪਰ ਕੈਨੇਡਾ ਵਿੱਚ ਰਹਿਣ ਵਾਲੇ ਲੱਖਾਂ ਹੋਰ ਲੋਕਾਂ ਜਿਵੇਂ ਕਿ ਪਰਮਨੈਂਟ ਰੈਜ਼ੀਡੈਂਟਸ, ਸਟੂਡੈਂਟਸ ਅਤੇ ਟੈਂਪਰੇਰੀ ਜਿਹੜੇ ਵਰਕਰਸ ਨੇ ਉਹਨਾਂ ਨੂੰ ਲੋੜ ਹੁੰਦੀ ਹੈ। ਤੇ ਸਟੈਟਕੈਨ ਦੇ ਅਨੁਸਾਰ 2021 ਦੇ ਸੈਂਸਸ ਦੇ ਮੁਤਾਬਿਕ 3.1 ਮਿਲੀਅਨ ਕੈਨੇਡੀਅਨ ਰੈਜ਼ੀਡੈਂਟਸ ਦੀ ਗਿਣਤੀ ਕੀਤੀ ਗਈ ਸੀ, ਜਿਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ ਨਹੀਂ ਸੀ ਤੇ ਉਹਨਾਂ 'ਚੋਂ 2.2 ਮਿਲੀਅਨ ਪਰਮਨੈਂਟ ਰੈਜ਼ੀਡੈਂਟ ਸਨ। US ਟ੍ਰੈਵਲ ਐਸੋਸੀਏਸ਼ਨ ਅਮੈਰੀਕਨ ਗਵਰਨਮੈਂਟ ਨੂੰ ਇਸ ਉਡੀਕ ਸਮੇਂ ਨੂੰ ਘਟਾਉਣ ਲਈ ਲੌਬਿੰਗ ਕਰ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਟ੍ਰੈਵਲ ਉਦਯੋਗ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਮੈਰੀਕਨ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਸ ਨੇ ਕਿਹਾ ਕਿ ਕੈਨੇਡੀਅਨ ਰੈਜ਼ੀਡੈਂਟਸ ਲਈ ਲੰਬਾ ਵੇਟ ਟਾਈਮ, ਸਟੇਟ ਡਿਪਾਰਟਮੈਂਟ ਵਿੱਚ ਘੱਟ ਸਟਾਫ ਅਤੇ ਅਰਜ਼ੀਆਂ ਵਿੱਚ ਵਾਧੇ ਦਾ ਨਤੀਜਾ ਹੈ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਵੀ ਹਾਲੀਆ ਜਿਹੜੀ ਇਮੀਗ੍ਰੇਸ਼ਨ ਵਾਧਾ ਹੈ ਉਹਦਾ ਵੀ ਇਸ ਵਿੱਚ ਯੋਗਦਾਨ ਹੈ। ਲੰਘੇ ਬੁੱਧਵਾਰ ਕੈਨੇਡਾ ਭਰ ਵਿੱਚ ਕਈ ਯਹੂਦੀ ਧਾਰਮਿਕ ਸਥਾਨਾਂ ਅਤੇ ਹੋਰ ਯਹੂਦੀ ਅਦਾਰਿਆਂ ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੇ ਯਹੂਦੀ ਸਮੂਹ ਫੈਡਰੇਸ਼ਨ CJA ਨੇ ਬੁੱਧਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਜਿਹੀਆਂ ਈਮੇਲਾਂ ਦੇਸ਼ ਭਰ ਦੇ 100 ਤੋਂ ਵੱਧ ਯਹੂਦੀ ਧਾਰਮਿਕ ਸਥਾਨਾਂ ਅਤੇ ਹੋਰ ਯਹੂਦੀ ਅਦਾਰਿਆਂ ਨੂੰ ਵੀ ਭੇਜੀਆਂ ਗਈਆਂ ਨੇ। ਟੋਰੋਂਟੋ, ਮੋਂਟਰੀਅਲ ਅਤੇ ਓਟਵਾ ਵਿੱਚ ਸਿਨਾਗੋਗ, ਯਹੂਦੀ ਕਮਿਊਨਿਟੀ ਸੈਂਟਰਸ ਅਤੇ ਯਹੂਦੀ ਹਸਪੀਟਲਸ ਨੇ ਕਨਫਰਮ ਕੀਤਾ ਕਿ ਉਹਨਾਂ ਨੂੰ ਇਸ ਕਿਸਮ ਦੀ ਧਮਕੀ ਮਿਲੀ ਹੈ, ਪਰ ਪੁਲਿਸ ਨੇ ਧਮਕੀ ਵਾਲੀਆਂ ਇਮਾਰਤਾਂ ਦੀ ਅੰਦਰੋਂ ਅਤੇ ਬਾਹਰੋਂ ਜਾਂਚ ਕੀਤੀ, ਟੀਮ ਭੇਜੀ ਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕੋਈ ਖਤਰਾ ਡਿਟੈਕਟ ਨਹੀਂ ਕੀਤਾ ਤੇ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਸੈਂਟਰ ਫਾਰ ਇਜ਼ਰਾਈਲ ਐਂਡ ਜੂਇਸ਼ ਅਫੇਅਰਸ ਦੇ ਬੁਲਾਰੇ ਜੂਲੀਅਨ ਕਰੋਨਾ ਨੇ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਈਮੇਲ ਕੈਨੇਡੀਅਨ ਯਹੂਦੀ ਭਾਈਚਾਰਿਆਂ ਵਿੱਚ ਵਿਆਪਕ ਡਰ ਪੈਦਾ ਕਰਨ ਲਈ ਭੇਜੀ ਗਈ ਸੀ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।